ਜੌਂ ਕੀ ਭੂਸੀ ਖਾਉਂ। ਹੁਣ ਹਾਰਸ ਹੋਈ ਹੈ ਸਾਕਤ ਸੰਗ ਨਾ ਜਾਉ। ਦੇਖੋ ਕਿੱਡਾ ਵੱਡਾ ਬਚਨ ਮਹਾਰਾਜ ਨੇ ਕਹਿ ਦਿੱਤਾ ਕਬੀਰ ਸਾਹਿਬ ਜੀ ਨੇ। ਆਪਾਂ ਪੜ੍ਹ ਤਾਂ ਜਾਂਦੇ ਹਾਂ ਪਰ ਇਹ ਬਚਨ ਸਾਡੇ ਅੰਦਰ ਵਸੇ ਤਾਂ ਫਿਰ ਪਤਾ ਲੱਗੇ ਵੀ ਅਸੀਂ ਕਿੱਥੇ ਖੜ੍ਹੇ ਹਾਂ। ਕਬੀਰ ਸਾਧੂ ਕੀ ਸੰਗਤ ਰਹੋ, ਸਾਧੂਆਂ ਦੀ ਸੰਗਤ 'ਚ ਰਵਾਂ ਮੈਂ। ਮੇਰੀ ਇੱਛਾ ਹੈ ਵੀ ਮੈਂ ਸਾਧੂਆਂ ਦੀ ਸੰਗਤ 'ਚ ਰਵਾਂ, ਭਾਵੇਂ ਉੱਥੇ ਖਾਣ ਨੂੰ ਜੌਂਆਂ ਦੀ ਤੂੜੀ ਮਿਲੇ। ਤੂੜੀ ਉਹ ਵੀ ਜੌਂਆਂ ਦੀ, ਉਹ ਖਾ ਲਵਾਂ ਮੈਂ। ਭੂਸੀ ਮੈਨੇ ਤੂੜੀ, ਭੂਸਾ ਵੀ ਕਹਿ ਦਿੰਦੇ ਨੇ ਪੰਜਾਬੀ 'ਚ, ਆਪਾਂ ਜ਼ਿਆਦਾਤਰ ਸ਼ਬਦ ਵਰਤਦੇ ਹਾਂ ਤੂੜੀ। ਯੂਪੀ ਬਿਹਾਰ ਵੱਲ ਇੱਧਰ ਹਰਿਆਣੇ ਵਿੱਚ ਭੂਸਾ ਕਹਿੰਦੇ ਨੇ, ਹੌਲੇ ਹੌਲੇ ਅੱਗੇ ਚਲੇ ਜਾਓ ਭੂਸੀ ਕਹਿੰਦੇ ਨੇ, ਯਾਨੀ ਤੂੜੀ। ਜੌਂਆਂ ਦੀ ਭੂਸੀ ਤੂੜੀ ਖਾਣ ਨੂੰ ਮਿਲੇ, ਜਿਹੜੀ ਕਿ ਡੰਗਰਾਂ ਦੀ ਖੁਰਾਕ ਹੈ, ਪਸ਼ੂਆਂ ਦੀ ਖੁਰਾਕ ਹੈ, ਉਹ ਵੀ ਖਾ ਕੇ ਅਤੇ ਮੈਂ ਗੁਜ਼ਾਰਾ ਕਰ ਲਵਾਂਗਾ। ਦੇਖੋ ਕਿੱਡਾ ਤਪ ਤਿਆਗ ਕਰਨ ਨੂੰ ਕਬੀਰ ਸਾਹਿਬ ਜੀ ਤਿਆਰ ਹਨ। ਸ਼ਰਤ ਇੱਕੋ ਹੀ ਹੈ ਵੀ ਸਾਧੂਆਂ ਦੀ ਸੰਗਤ ਮਿਲੇ। ਅਕਸਰ ਹੁੰਦਾ ਵੀ ਇਹੀ ਹੈ ਕਿ ਸਾਧੂ ਜਿਹੜੇ ਹੁੰਦੇ ਨੇ ਉਹਨਾਂ ਕੋਲ ਮਾਇਆ ਦੇ ਧਨ ਪਦਾਰਥ ਜਿਹੜੇ ਨੇ ਉਹ ਘੱਟ ਹੁੰਦੇ ਨੇ, ਜਿਹੜੇ ਸਹੀ ਮਿਹਨਤ ਸਾਧੂ ਨੇ ਉਹਨਾਂ ਨੂੰ ਧਿਆਨ ਨਹੀਂ ਦਿੰਦੇ। ਆਈ ਜਾਣ ਤਾਂ ਭਾਵੇਂ ਉਹਨਾਂ ਕੋਲ 36 ਪ੍ਰਕਾਰ ਦੇ ਭੋਜਨ ਆਈ ਜਾਣ, ਨਾ ਆਉਣ ਤਾਂ ਮਸਤਾਨੇ ਦਵਾਨੇ ਲੰਗਰ ਵੀ ਚੱਲਦੇ ਨੇ ਅਤੇ ਕਈ ਵਾਰੀ ਪ੍ਰਸ਼ਾਦਾ ਨਹੀਂ ਵੀ ਮਿਲਦਾ, ਕੜਾਕੇ ਪਾ ਕੇ ਵੀ ਕੱਟਣੇ ਪੈਂਦੇ। ਬੜੀ ਔਖੀ ਹੈ ਸਾਧੂਆਂ ਦੀ ਸੰਗਤ, ਸਾਧ ਸੰਗਤ ਦੀ। ਸਾਧੂ ਦੀ ਸੰਗਤ 'ਚ ਰਹਿਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਅਤੇ ਕਈ ਵਾਰੀ ਤਾਂ 36 ਪ੍ਰਕਾਰ ਦੇ ਭੋਜਨ ਆ ਜਾਣਗੇ ਅਤੇ ਕਈ ਵਾਰੀ ਪਾਣੀ ਵੀ ਜਿਹੜਾ ਘੁੱਟ ਨਸੀਬ ਨਹੀਂ ਹੁੰਦਾ, ਐਸੀ ਖੇਡ ਵਰਤਾ ਦਿੰਦਾ, ਪਰ ਪ੍ਰੀਖਿਆ ਲੈਂਦਾ ਰਹਿੰਦਾ। ਐਸੇ ਮਹਾਂਪੁਰਸ਼ਾਂ ਦੇ ਦਰਸ਼ਨ ਵੀ ਕੀਤੇ ਸਾਧ ਸੰਗਤ ਦੀ, ਕੁਝ ਸਮਾਂ ਸੰਗਤ ਵੀ ਹੋਈ ਵੀ ਰੱਬ ਦੇ ਉੱਤੇ ਭਰੋਸਾ ਰੱਖਣਾ, ਕਿਸੇ ਦੀ ਕਿਸੇ ਤੋਂ ਮੰਗਣਾ ਨਹੀਂ, ਮੰਗਣਾ ਨਹੀਂ। ਜੇ ਪਰਮੇਸ਼ੁਰ ਦੇ ਜਾਵੇ ਛਕ ਲੈਣਾ, ਨਹੀਂ ਤਾਂ ਬੈਠੇ ਆਨੰਦ ਦੇ ਨਾਲ, ਭਾਵੇਂ 8 ਦਿਨ ਰਹਿ ਜਾਓ ਭੁੱਖੇ। ਇਹੋ ਜਿਹੇ ਸਾਧੂ ਮਹਾਂਪੁਰਸ਼, ਪਰ ਮੰਗਣਾ ਕਿਸੇ ਤੋਂ ਨਹੀਂ। ਉਹਨਾਂ ਦੀ ਸੰਗਤ 'ਚ ਰਹਿਣਾ ਔਖਾ ਹੈ, ਹਰ ਕੋਈ ਨਹੀਂ ਰਹਿ ਸਕਦਾ। ਗੁਰਪੀਰਾਂ ਕੀ ਚਾਕਰੀ ਮਹਾਂਕਰੜੀ ਸੁੱਖ ਸਾਰ, ਮਿਸਲ ਫਕੀਰਾਂ ਗਾਖੜੀ ਸੋ ਪਾਈ ਹੈ ਪੂਰ ਕਰਮ। ਉਹ ਜਿਹੜੀ ਸਾਧੂਆਂ ਦੀ ਫਕੀਰਾਂ ਦੀ ਮਿਸਲ ਹੈ, ਉਹਨਾਂ ਦੀ ਜਥੇਬੰਦੀ ਹੈ ਜਾਂ ਉਹਨਾਂ ਦੀ ਚਾਲ ਚੱਲਣ ਰਹਿਣ ਸਹਿਣ, ਗਾਖੜੀ ਹੈ, ਗਾਖੜੀ ਮੈਨੇ ਔਖੀ ਹੈ। ਉਹਦੇ ਵਿੱਚ ਜੌਂ ਕੀ ਭੂਸੀ ਖਾਓ, ਜਿਹੜੇ ਜੌਂ ਹੁੰਦੇ ਨੇ ਉਹਨਾਂ ਦਾ ਤੂੜੀ ਹੋਵੇ ਉਹਨਾਂ ਦੀ, ਉਹ ਵੀ ਮੈਂ ਖਾ ਲਵਾਂ। ਬੇਸ਼ੱਕ ਮੈਨੂੰ ਰੋਟੀ ਨਾ ਪੱਕੀ ਮਿਲੇ, ਖਾਣ ਨੂੰ ਕੁਝ ਨਾ ਮਿਲੇ, ਮੈਂ ਉਹ ਭੂਸੀ ਖਾ ਕੇ ਗੁਜ਼ਾਰਾ ਕਰ ਲਵਾਂ। ਹੋਣਹਾਰ ਸੋ ਹੋਈ ਹੈ, ਜੋ ਮਰਜ਼ੀ ਹੋ ਜਾਵੇ, ਜੋ ਹੁੰਦਾ ਹੁੰਦਾ ਰਹੇ। ਸਾਕਤ ਸੰਗ ਨਾ ਜਾਊਂ, ਸਾਕਤਾਂ ਦੇ ਨਾਲ ਨਹੀਂ ਮੈਂ ਖਲੋਣਾ, ਉਹਨਾਂ ਦੇ ਨਾਲ ਨਾ ਮੈਂ ਜਾਵਾਂ, ਮੇਰੀ ਇਹੀ ਅਰਦਾਸ ਹੈ। ਦੇਖੋ ਕਿੰਨੀ ਗੁਰਬਾਣੀ ਇਹਦੇ ਬਾਰੇ ਸਪਸ਼ਟ ਦੱਸਦੀ ਹੈ। ਅਤੇ ਜਿਹੜੇ ਗੁਰੂ ਕੇ ਪਿਆਰੇ ਨੇ ਉਹ ਤਾਂ ਗੁਰੂ ਦੇ ਬਚਨਾਂ 'ਤੇ ਆਪਣਾ ਆਪ ਲਾ ਕੇ ਆਪਣਾ ਜੀਵਨ ਸਫਲਾ ਕਰ ਜਾਣਗੇ। ਅਤੇ ਬਾਕੀ ਸੰਸਾਰ ਤਾਂ 84 ਲੱਖ ਜੂਨਾਂ ਚੱਲ ਹੀ ਰਹੀਆਂ ਨੇ। ਮਹਾਰਾਜ ਇੱਥੇ ਬਚਨ ਬੜਾ ਸਾਫ਼ ਸਪਸ਼ਟ ਕਰਦੇ ਨੇ, ਨੇਕੀ ਸਾਧ ਸੰਗਾਨੀ, ਕਿ ਸਾਧੂਆਂ ਦੀ ਨਾਮ ਜਪਣ ਵਾਲਿਆਂ ਦੀ, ਪ੍ਰਭੂ ਦੇ ਪਿਆਰਿਆਂ ਦੀ ਸੰਗਤ ਹੀ ਨੇਕੀ। ਨੇਕੀ ਕਹਿੰਦੇ ਨੇ ਸ੍ਰੇਸ਼ਟ ਨੂੰ। ਨੇਕੀ ਸ਼ਬਦ, ਨੇਕਾ ਸ਼ਬਦ ਗੁਰਬਾਣੀ 'ਚ ਬਹੁਤ ਵਾਰੀ ਆਇਆ, ਜਿਸ ਦਾ ਅਰਥ ਹੈ ਉੱਤਮ, ਸ੍ਰੇਸ਼ਟ, ਸ਼ੁਭ। ਸਾਧੂਆਂ ਦੀ ਸੰਗਤ ਸਾਰਿਆਂ ਤੋਂ ਉੱਤਮ ਹੈ, ਸਾਰਿਆਂ ਤੋਂ ਸ੍ਰੇਸ਼ਟ ਹੈ, ਸਾਰਿਆਂ ਤੋਂ ਸ਼ੁਭ ਹੈ। ਪ੍ਰਭੂ ਦੇ ਪਿਆਰਿਆਂ ਸਾਧੂਆਂ ਦੀ ਸੰਗਤ ਵਰਗੀ ਕੋਈ ਚੀਜ਼ ਨਹੀਂ ਦੁਨੀਆਂ ਵਿੱਚ। ਇਸ ਦੁਨੀਆਂ ਵਿੱਚ ਆ ਕੇ ਜੇ ਕਿਸੇ ਬੰਦੇ ਨੂੰ ਸਤਸੰਗ ਮਿਲ ਗਈ ਤਾਂ ਸਮਝੋ ਸਭ ਕੁਛ ਮਿਲ ਗਿਆ, ਉਹਨੂੰ ਮਨੁੱਖਾ ਜਨਮ ਦੀਆਂ ਸਾਰੀਆਂ ਹੀ ਪ੍ਰਾਪਤੀਆਂ ਹੋ ਗਈਆਂ। ਜੇ ਕਿਸੇ ਬੰਦੇ ਨੂੰ ਇਸ ਜੀਵਨ ਦੇ ਵਿੱਚ ਸਤਸੰਗ ਨਹੀਂ ਮਿਲੀ ਬਾਕੀ ਸਾਰਾ ਕੁਝ ਮਿਲ ਗਿਆ, ਕੁਛ ਵੀ ਨਹੀਂ ਮਿਲਿਆ, ਕੁਛ ਵੀ ਨਹੀਂ ਮਿਲਿਆ। ਇਹ ਗੁਰੂ ਗ੍ਰੰਥ ਸਾਹਿਬ ਦਾ ਢੰਡੋਰਾ ਹੈ ਪੂਰੀ ਦੁਨੀਆ ਨੂੰ। ਇਹ ਮਹਾਰਾਜ ਸਾਹਿਬ ਜੀ ਨੇ ਵਾਰ ਵਾਰ ਕਹਿ ਦਿੱਤਾ ਹੈ, ਵੱਡ ਭਾਗੀ ਹਰ ਸੰਗਤ ਪਾਵੈ ਹੈ, ਭਾਗਹੀਣ ਭਰਮ ਚੋਟਾਂ ਖਾਵੈ ਹੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਪ੍ਰੀਜੈ ਜੀ। ਨੇਕੀ ਸਾਧ ਸੰਗਾ ਨਹੀਂ, ਸਤ ਪੁਰਸ਼ਾਂ ਦੀ, ਨਾਮ ਜਪਣ ਵਾਲਿਆਂ ਦੀ, ਪ੍ਰਭੂ ਪਿਆਰਿਆਂ ਦੀ ਸੰਗਤ ਸਭ ਤੋਂ ਸ੍ਰੇਸ਼ਟ। ਰਹਾਓ ਵਿਸਰਾਮ ਦੇ ਕਰਕੇ ਸੱਚੇ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਕਥਨ ਕਰਦੇ ਨੇ ਕਿ ਉਹਨਾਂ ਸਤ ਪੁਰਸ਼ਾਂ ਦੀ, ਨਾਮ ਜਪਣ ਵਾਲਿਆਂ ਦੀ, ਉਹਨਾਂ ਮਹਾਤਮਾ ਦੀ ਰਹਿਣੀ ਬਹਿਣੀ, ਕਹਿਣੀ ਸਹਿਣੀ ਕਿੱਦਾਂ ਦੀ ਹੈ, ਉਹਨਾਂ ਦਾ ਚਾਲ ਚੱਲਣ ਕਿੱਦਾਂ ਦਾ ਹੈ, ਉਹ ਕੀ ਕਰਦੇ ਹਨ। ਕਿਉਂਕਿ ਲੱਛਣਾਂ ਤੋਂ ਹੀ ਹਰ ਚੀਜ਼ ਪਛਾਣੀ ਜਾਂਦੀ ਹੈ, ਕਿਸੇ ਵੀ ਚੀਜ਼ ਦੀ ਪ੍ਰੀਖਿਆ ਹੁੰਦੀ ਹੈ ਉਹਦੇ ਲੱਛਣਾਂ ਤੋਂ ਹੁੰਦੀ ਹੈ। ਤੋ ਸਾਧੂਆਂ ਦੀ ਪ੍ਰੀਖਿਆ ਉਹਨਾਂ ਦੇ ਲੱਛਣਾਂ ਤੋਂ ਹੈ। ਕੀ ਲੱਛਣ ਹਨ? ਪਹਿਰ ਮੂਰਤ ਪਲ ਗਾਵਤ ਗਾਵਤ। ਪਹਿਰ ਹੁੰਦੇ ਨੇ 3 ਘੰਟਿਆਂ ਦਾ ਇੱਕ ਪਹਿਰ ਹੁੰਦਾ, ਅਤੇ ਮੂਰਤ ਹੁੰਦੀ ਹੈ 2 ਘੜੀਆਂ ਦੀ, 48 ਮਿੰਟਾਂ ਦੀ ਇੱਕ ਮੂਰਤ ਹੁੰਦੀ ਹੈ, 24 ਮਿੰਟਾਂ ਦੀ ਘੜੀ ਹੁੰਦੀ ਹੈ। 2 ਘੜੀਆਂ ਹੋਣ 'ਤੇ 48 ਮਿੰਟ ਬਣ ਜਾਂਦੇ, ਉਹਨੂੰ ਕਹਿੰਦੇ ਨੇ ਮਹੂਰਤ। 2 ਘੜੀਆਂ ਦੀ ਇੱਕ ਮੂਰਤ 48 ਮਿੰਟਾਂ ਦੀ, 3 ਘੰਟਿਆਂ ਦਾ ਪਹਿਰ, ਅਤੇ ਪਲ ਟਾਈਮ ਦੇ ਅੱਜ ਕੱਲ੍ਹ ਜਿਵੇਂ ਸੈਕਿੰਡ ਕਹਿੰਦੇ ਨੇ, ਪਹਿਲਾਂ ਪਲ ਕਹਿੰਦੇ ਸੀ, ਭਾਵੇਂ ਗੋਰਿਆਂ ਕੋਲ ਤਾਂ ਸੈਕਿੰਡ ਮਿੰਟ ਅਤੇ ਆਵਰ ਅਤੇ ਉਸ ਤੋਂ ਬਾਅਦ ਦਿਨ ਰਾਤ ਹੈ, ਪਰ ਆਪਣਾ ਜਿਹੜਾ ਸਿਸਟਮ ਸੀਗਾ ਉਹ ਪੁਰਾਣੇ ਗ੍ਰੰਥਾਂ 'ਚੋਂ ਮਿਲਦਾ ਹੈ। ਬਹੁਤ ਬਰੀਕੀ ਨਾਲ ਪਲ ਦੇ ਵੀ ਹਿੱਸੇ ਕੀਤੇ ਹੋਏ ਸੀ ਸਾਧੂਆਂ ਮਹਾਤਮਾ ਨੇ, ਜਿਹੜੇ ਗ੍ਰੰਥ ਲਿਖੇ। ਪਲ ਦੇ ਵੀ ਵਿਸਵੇ ਚੱਸੀਆਂ ਘੜੀਆਂ, ਪਹਿਰਾਂ ਥਿੱਤੀ ਵਾਰੀ ਮਾਹੋ ਹੋਆ। ਸੋ ਜਿੰਨਾ ਵੀ ਟਾਈਮ ਹੈ, ਘੱਟ ਤੋਂ ਘੱਟ, ਘੱਟ ਤੋਂ ਘੱਟ, ਜ਼ਿਆਦਾ ਤੋਂ ਜ਼ਿਆਦਾ, ਜ਼ਿਆਦਾ ਤੋਂ ਜ਼ਿਆਦਾ, ਮਹਾਰਾਜ ਕਹਿੰਦੇ ਗਾਵਤ ਗਾਵਤ। ਉਹ ਵਾਹਿਗੁਰੂ ਦੇ ਗੀਤ ਗਾਉਂਦੇ ਰਹਿੰਦੇ, ਗਾਉਂਦੇ ਰਹਿੰਦੇ, ਗਾਉਂਦੇ ਰਹਿੰਦੇ। ਗੋਬਿੰਦ ਗੋਬਿੰਦ ਵਖਾਨੀ, ਉਹਨਾਂ ਨੇ ਹਰ ਪਲ, ਹਰ ਘੜੀ, ਹਰ ਮਿੰਟ, ਹਰ ਸਕਿੰਟ ਗੋਬਿੰਦ 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 ਜਪ ਨਰ ਸਕਲ ਸਿੱਧ ਪਦੰ। ਹਰ ਵੇਲੇ ਉਹਨੇ ਗੋਬਿੰਦ ਗੋਬਿੰਦ ਜਪੀ ਜਾਣਾ, ਪਰਮੇਸ਼ਰ ਜਪੀ ਜਾਣਾ, ਵਾਹਿਗੁਰੂ 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 ਵਾਹਿਗੁਰੂ, ਹਰੀ ਹਰੀ, ਰਾਮ ਰਾਮ, ਗੋਬਿੰਦ ਗੋਬਿੰਦ। ਜੋ ਮੂੰਹ 'ਤੇ ਪਰਮੇਸ਼ਰ ਦੇ ਭਗਤਾਂ ਦੇ ਨਾਮ ਸੀਗੇ, ਭਗਤ ਜੈਦੇਵ ਜੀ ਗੋਬਿੰਦਮ ਗੋਬਿੰਦਮ ਜਪਦੇ ਸਨ, ਭਗਤ ਨਾਮਦੇਵ ਜੀ ਬੀਠਲ ਬੀਠਲ ਜਪਦੇ ਸਨ। ਇਹ ਭਗਤਾਂ ਦੀਆਂ ਆਪਣੀਆਂ ਖੇਡਾਂ ਹੋਈਆਂ, ਸਾਰੇ ਨਾਮ ਪਰਮੇਸ਼ਰ ਦੇ ਹਨ। ਉਹ ਹਰ ਵੇਲੇ ਕਹੀ ਜਾਂਦੇ ਨੇ, ਗੋਬਿੰਦ ਗੋਬਿੰਦ ਗੋਬਿੰਦੇ ਜਪ ਨਰ ਸਕਲ ਸਿੱਧ ਪਦੰ, ਜੈ ਦੇਵ ਆਯੋ ਤਸ ਪੁਠੰ ਭਾਭੂਤ ਸਰਬਗਤੰ। ਪਹਿਰ ਮੂਰਤ ਪਲ ਗਾਵਤ ਗਾਵਤ, ਗੋਬਿੰਦ ਗੋਬਿੰਦ ਵਖਾਨੀ, ਉਹਨਾਂ ਦਾ ਰਸਨਾ, ਉਹਨਾਂ ਦੀ ਵਖਿਆਨ ਕਰਦੀ ਹੈ ਪਰਮਾਤਮਾ ਦਾ। ਕੋਈ ਦੁਨਿਆਵੀ ਗੱਲ ਵੀ ਕਰਦੇ ਹਨ, ਪਹਿਲੀ ਗੱਲ ਤਾਂ ਉਹ ਦੁਨਿਆਵੀ ਗੱਲ ਕਰਦੇ ਨਹੀਂ, ਪਰ ਜਿਵੇਂ ਸਰੀਰ ਦੀ ਕਿਰਿਆ ਲਈ ਜਾਂ ਕੋਈ ਕੰਮ ਕਾਰ ਵਿਹਾਰ ਦੇ ਲਈ ਬਚਨ ਕਰਨਾ ਪੈਂਦਾ, ਉਹਦੇ ਵਿੱਚ ਵੀ ਉਹ ਕਹਿੰਦੇ ਨੇ ਪਰਮੇਸ਼ਰ ਕਰੇਗਾ ਤਾਂ ਹੋਵੇਗਾ। ਇਹ ਫਰਕ ਹੈ ਸੰਸਾਰੀ ਬੰਦਿਆਂ ਦਾ ਅਤੇ ਗੁਰਮੁਖਾਂ ਦਾ। ਸੰਸਾਰੀ ਬੰਦਾ ਗੁਰਦੁਆਰੇ ਮੰਦਰ ਦੀ ਸਟੇਜ ਦੇ ਉੱਤੇ ਆ ਕੇ ਭਾਵੇਂ ਕਹਿ ਦੇਵੇ ਵੀ ਪਰਮਾਤਮਾ ਦਾ ਮੂੰਹ ਤੋਂ ਭੁੱਲ ਭੁਲੇਖੇ ਨਾਲ ਨਿਕਲ, ਕਈ ਵਾਰੀ ਮੈਂ ਦੇਖਿਆ ਰਾਜਨੀਤਿਕ ਲੀਡਰ ਗੁਰਦੁਆਰਿਆਂ 'ਚ ਆਉਂਦੇ ਨੇ, ਕੋਈ ਬੰਦਾ ਚੜ੍ਹਾਈ ਕਰ ਗਿਆ ਹੋਵੇ ਉਹਨੂੰ ਸ਼ਰਧਾਂਜਲੀ ਦਿੰਦੇ ਨੇ। ਕਈ ਵਾਰੀ ਮੈਂ ਦੇਖਿਆ ਉਹ ਬੰਦਾ ਜਿਹੜਾ ਕਦੀ ਜਿਹੜਾ ਗੁਜ਼ਰਿਆ ਹੁੰਦਾ ਗੁਰਦੁਆਰੇ ਦੇ ਲਾਗਿਓਂ ਨਹੀਂ ਲੰਘਿਆ ਹੁੰਦਾ, ਅਤੇ ਉਹ ਕਹਿਣਗੇ ਜੀ ਬੜੀ ਇਹ ਸੇਵਾ ਕਰਦੇ ਸੀ ਗੁਰਦੁਆਰੇ ਵਿੱਚ, ਸੁਖਮਨੀ ਸਾਹਿਬ ਦੇ 2-2 ਪਾਠ ਰੋਜ਼ ਕਰ ਦਿੰਦੇ ਸੀ, ਕੋਲੇ ਠੋਕ ਦਿੰਦੇ ਨੇ ਦੁਗਾੜਾ, ਅਤੇ ਉਹ ਉੱਥੇ 2-4 ਮਿੰਟ ਵਾਰੀ ਭੁੱਲ ਭੁਲੇਖੇ ਕਹਿ ਦੇਣਗੇ ਵੀ ਪਰਮਾਤਮਾ ਦਾ ਨਾਮ ਜਪੋ ਜੀ, ਇਹ ਕਰੋ ਜੀ, ਉਹ ਕਰੋ ਜੀ। ਪਰ ਜਦੋਂ ਬਾਹਰ ਦੁਨਿਆਵੀ ਤੌਰ 'ਤੇ ਕਿਤੇ ਗੱਲ ਕਰਦੇ ਨੇ, ਉਹ ਕਹਿੰਦੇ ਹਮ ਕੀਤਾ, ਮੈਂ ਕੀਤਾ, ਹਮ ਕੀਆ ਹਮ ਕਰਾਂਗੇ ਹਮ ਮੂਰਖ ਗਵਾ। ਸਤਿਗੁਰਾਂ ਨੂੰ ਕਿਸੇ ਨੇ ਪੁੱਛਿਆ ਮਹਾਰਾਜ ਮੂਰਖ ਦੇ ਕੀ ਲੱਛਣ ਨੇ, ਸਤਿਗੁਰੂ ਕਹਿੰਦੇ ਮੂਰਖ ਉਹ ਜੇ ਮੁਗਧ ਹੈ ਹੰਕਾਰੇ ਮਰਨ। ਮੂਰਖ ਦੇ ਲੱਛਣ ਨੇ ਵੀ ਹੰਕਾਰੀ ਹੁੰਦਾ, ਉਹ ਕਹਿੰਦਾ ਮੈਂ ਕੀਤਾ ਮੈਂ ਕਰਾਂਗਾ, ਪਰ ਗੁਰਮੁਖ ਜਿਹੜਾ ਹੈ ਉਹ ਕਹਿੰਦਾ ਪਰਮੇਸ਼ੁਰ ਕਰੇਗਾ ਹੋ ਜਾਏਗਾ, ਮੈਂ ਕੌਣ ਮੇਰਾ ਕੀ ਹੈ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਯਾਨੀ ਆਮ ਬੋਲ ਚਾਲ ਵਿੱਚ ਵੀ ਗੱਲਬਾਤ ਵਿੱਚ ਵੀ ਪਰਮੇਸ਼ੁਰ ਦਾ ਨਾਮ ਹੀ ਝਲਕਦਾ ਹੈ। ਦੁਨਿਆਵੀ ਗੱਲ ਕਰਦੇ ਘੱਟ ਨੇ, ਜੇ ਕਰਨੀ ਪਵੇ ਤਾਂ ਕਹਿਣਗੇ ਪਰਮੇਸ਼ੁਰ ਕਰਾਵੇਗਾ ਅਤੇ ਕਰਾਂਗੇ। ਹਰ ਗੱਲ ਵਿੱਚ ਉਹਨਾਂ ਦੇ ਪਰਮੇਸ਼ੁਰ ਆ ਜਾਂਦਾ, ਵਾਹਿਗੁਰੂ ਆ ਜਾਂਦਾ, ਪਰਮੇਸ਼ੁਰ ਦਾ ਨਾਮ ਆ ਜਾਂਦਾ। ਇਸ ਕਰਕੇ ਗੋਬਿੰਦ ਗੋਬਿੰਦ ਵਖਾਨੀ ਪਹਿਰ ਮੂਰਤ ਪਲ ਗਾਵਤ ਗਾਵਤ, ਉਹ ਪਲ ਪਲ ਘੜੀ ਘੜੀ ਪਹਿਰ ਪਹਿਰ ਦਿਨ ਰਾਤ ਗੀਤ ਗਾਉਂਦੇ ਨੇ ਉਸ ਪਰਮਾਤਮਾ ਦੇ। ਚਾਲਤ ਬੈਸਤ ਸੋਵਤ ਹਰ ਜਸ, ਮਨ ਤਨ ਚਰਨ ਖਟਾਨੀ। ਚੱਲਦਿਆਂ ਹੋਇਆਂ, ਬਹਿੰਦਿਆਂ ਹੋਇਆਂ, ਸੌਂਦਿਆਂ ਹੋਇਆਂ, ਖਾਂਦਿਆਂ ਹੋਇਆਂ, ਪੀਂਦਿਆਂ ਹੋਇਆਂ, ਆਉਂਦਿਆਂ ਹੋਇਆਂ, ਜਾਂਦਿਆਂ ਹੋਇਆਂ, ਯਾਨੀ ਜਿਹੜੀ ਵੀ ਸੰਸਾਰ ਦੇ ਜੀਵਨ ਦੇ ਟਾਈਮ ਦੀ ਕਿਰਿਆ ਚੱਲ ਰਹੀ ਹੈ, ਸਾਰੀ ਕਿਰਿਆ ਦੇ ਵਿੱਚ ਹਰ ਜਸ ਵਾਹਿਗੁਰੂ ਦਾ ਜਸ ਕਰਦੇ ਹਨ। ਕੋਈ ਕੰਮ ਵਧੀਆ ਕਰ ਦੇਣ, ਲੋਕ ਕਹਿਣ ਵੀ ਤੁਸੀਂ ਚੰਗਾ ਕੀਤਾ, ਉਹ ਇਹ ਨਹੀਂ ਕਹਿੰਦੇ ਅਸੀਂ ਕੀਤਾ, ਕਹਿੰਦੇ ਮਹਾਰਾਜ ਕਰਵਾ ਰਿਹਾ, ਪਰਮੇਸ਼ੁਰ ਦੀ ਕਿਰਪਾ, ਉਹਦੀ ਦਇਆ ਹੈ, ਉਹਦੀ ਕਿਰਪਾ ਨਾਲ ਇਹ ਸਭ ਹੋ ਰਿਹਾ। ਮੇਰੇ ਵਰਗਾ ਬੰਦਾ ਕੋਈ ਕਹਿ ਦੇਵੇ ਵਾਹ ਜੀ ਵਾਹ ਗਿਆਨੀ ਜੀ ਬੜੀ ਵਧੀਆ ਕਥਾ ਕੀਤੀ, ਫੁੱਲ ਕੇ ਨਾ ਅਸੀਂ ਗੁਬਾਰਾ ਬਣ ਜਾਂਦੇ, ਪਰ ਇਹ ਨਹੀਂ ਸੋਚਦੇ ਵੀ ਆਹ ਜ਼ੁਬਾਨ ਬੋਲ ਰਹੀ ਹੈ, ਵਾਹਿਗੁਰੂ ਬੁਲਾ ਰਿਹਾ ਅਤੇ ਬੋਲ ਰਹੇ ਹਾਂ, ਜੇ ਵਿੱਚੋਂ ਸਾਹ ਕੱਢ ਲਵੇ ਤਾਂ ਇੱਥੇ ਹੀ ਮਿੱਟੀ ਹੋ ਜਾਣਾ, ਇੱਥੇ ਹੀ ਇੱਕ ਅੱਖਰ ਵੀ ਨਹੀਂ ਬੋਲਿਆ ਜਾਣਾ। ਇਸੇ ਤਰ੍ਹਾਂ ਜਿੰਨੀ ਕਿਰਿਆ ਹੈ ਸੰਸਾਰ ਦੀ, ਉਹ ਕਹਿੰਦੇ ਪਰਮੇਸ਼ੁਰ ਕਰਾ ਰਿਹਾ, ਪਰਮੇਸ਼ੁਰ ਦਾ ਜਸ ਕਰਦੇ ਨੇ, ਆਪਣਾ ਨਾਂ ਨਹੀਂ ਆਉਣ ਦਿੰਦੇ। ਅੱਜ ਦੇ ਸਿੱਖਾਂ 'ਚ ਅਤੇ ਪੁਰਾਤਨ ਸਿੱਖਾਂ 'ਚ ਫਰਕ ਕੀ ਹੈ ਸਾਧ ਸੰਗਤ ਜੀ? ਉਹ ਕੋਈ ਕੰਮ ਹੁੰਦਾ ਸੀ ਕਹਿੰਦੇ ਗੁਰੂ ਨੇ ਕੀਤਾ, ਅਸੀਂ ਕੋਈ ਕੰਮ ਹੋਵੇ ਕਹਿੰਦੇ ਮੈਂ ਕੀਤਾ। ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਮੁਲਤਾਨ ਜਿੱਤ ਕੇ ਆਏ, ਗੁਰੂ ਗ੍ਰੰਥ ਸਾਹਿਬ ਦੇ ਕਮਰੇ 'ਚ ਬੈਠੇ, ਆਪਣੇ ਮੂੰਹ 'ਤੇ ਚਪੇੜਾ ਮਾਰੀ ਜਾਂਦੇ, ਕੀ ਕਹਿੰਦੇ ਹੇ ਗੁਰੂ ਰਾਮਦਾਸ ਮਹਾਰਾਜ ਮੈਨੂੰ ਮਾਰੋ। ਫਿਰ ਕਹਿੰਦੇ ਰਣਜੀਤ ਸਿੰਘ ਤੂੰ ਕਿੱਡਾ ਮੂਰਖ, ਆਪਣੇ ਆਪ ਨੂੰ ਵਡਿਆਈ ਗੁਰੂ ਖਾਲਸੇ ਦੀ ਹੈ, ਗੁਰੂ ਪੰਥ ਦੀ ਹੈ, ਗੁਰੂ ਰਾਮਦਾਸ ਦੀ ਹੈ, ਉਹਨਾਂ ਦੀ ਕਿਰਪਾ ਨਾਲ ਜੰਗ ਜਿੱਤਿਆ, ਅਤੇ ਤੈਨੂੰ ਹੰਕਾਰ ਆਇਆ ਵੀ ਮੈਂ ਜਿੱਤਿਆ, ਮੈਂ ਕਿੱਥੇ ਜਿੱਤਿਆ, ਇਹ ਤਾਂ ਗੁਰੂ ਰਾਮਦਾਸ ਦੀ ਕਿਰਪਾ ਜਿੱਤੀ ਹੈ। ਇੱਦਾਂ ਉਹਨਾਂ ਗੁਰਸਿੱਖਾਂ ਦੇ ਅੰਦਰ ਸਾਧ ਸੰਗਤ ਜੀ ਭਾਵਨਾ ਸੀ, ਸ਼ਰਧਾ ਸੀ, ਗੁਰੂ ਦੇ ਉੱਤੇ ਵਿਸ਼ਵਾਸ ਸੀ, ਅਤੇ ਉਹਨਾਂ ਦੀ ਹਰ ਮੈਦਾਨ ਫਤਿਹ ਸੀ। ਫਿਰ ਕੋਈ ਰੋਕ ਥੋੜ੍ਹਾ ਸਕਦਾ, ਜਿੱਧਰ ਜਾਂਦੇ ਸੀ ਉਹਦੇ ਦਰਿਆਵਾਂ ਨੂੰ ਰੋਕਤਾ ਸ਼ੇਰੇ ਪੰਜਾਬ ਨੇ। ਮਹਾਰਾਜਾ ਰਣਜੀਤ ਸਿੰਘ ਜੀ ਜਾ ਰਹੇ, ਅਟਕ ਦਰਿਆ ਚੜ੍ਹਿਆ, ਅਟਕ ਦਰਿਆ ਕੋਈ ਛੋਟੀ ਮੋਟੀ ਨਹਿਰ ਨਹੀਂ, ਕੋਈ ਸੂਆ ਨਹੀਂ, 7 ਮੀਲ ਦੇ ਵਿੱਚ ਪਹਾੜ ਹੈ ਦਰਿਆ ਦਾ, 7 ਮੀਲ ਇੰਨਾ ਚੌੜਾ ਸਿੰਧ ਦਰਿਆ, ਉਹਨੂੰ ਕਹਿੰਦੇ ਅਟਕ ਵੀ ਕਹਿੰਦੇ, ਬਹੁਤ ਵੱਡਾ, ਜਿੰਨਾ ਬ੍ਰਹਮਪੁੱਤਰ ਦਰਿਆ ਦਾ ਪਹਾੜ ਹੈ ਇੰਨਾ ਅਟਕ ਦਾ, ਹੋਰ ਕਿੰਨਾ ਹਿੰਦੁਸਤਾਨ 'ਚ ਕੋਈ ਦਰਿਆ ਨਹੀਂ ਚੌੜਾ, ਵੱਡਾ ਸਭ ਤੋਂ ਉਹ ਅਟਕ ਦਰਿਆ, 7 ਮੀਲ ਤੱਕ ਉਹਦਾ ਪਹਾੜ ਹੈ ਪਾਣੀ ਦਾ, ਅਤੇ ਚੜ੍ਹਿਆ ਸੀ ਪੂਰਾ ਅਤੇ ਪਾਰ ਲੰਘਣਾ ਸੀ। ਕਹਿੰਦੇ ਸਿੰਘਾਂ ਨੇ ਆਖਿਆ ਜੀ ਫੌਜਾਂ ਰੋਕ ਲਓ, ਅੱਗੇ ਦਰਿਆ ਚੜ੍ਹਿਆ। ਕਹਿੰਦੇ ਅਟਕ ਉਹਨਾਂ ਲਈ ਹੈ ਜਿਹੜਾ ਅਟਕਦਾ, ਜਪਜੀ ਸਾਹਿਬ ਦਾ ਪਾਠ ਕਰੋ। ਸਿੰਘਾਂ ਨੇ ਪਾਠ ਜਪਜੀ ਸਾਹਿਬ ਦਾ ਸ਼ੇਰੇ ਪੰਜਾਬ ਨੇ ਆਪ ਕੀਤਾ, ਅਰਦਾਸ ਕੀਤੀ ਅਤੇ ਵਿੱਚ ਦਰਿਆ ਦੇ ਫੌਜਾਂ ਪਾਰ ਲੰਘਾ ਤੀਆਂ, ਮੋਰਚਾ ਫਤਿਹ ਕਰ ਲਿਆ, ਪਾਣੀ ਜਿਹੜਾ ਸੀ ਉਹ ਗੋਡੇ ਗੋਡੇ ਕਰਤਾ। ਸੁਣਿਆ ਹਾਥ ਹੋਵੇ ਅਸਗਾਹ ਹੋ, ਇਹਦਾ ਮਤਲਬ ਵੀ ਬਾਣੀ ਸੁਣ ਕੇ ਅਸਗਾਹ ਜਿਹੜੇ ਵੱਡੇ ਵੱਡੇ ਦਰਿਆ ਨੇ ਉਹ ਵੀ ਹਾਥ ਥੱਲੇ ਨੀਵੇਂ ਹੋ ਜਾਂਦੇ, ਹੱਥ ਦੇ ਦਿੰਦੇ ਨੇ। ਹੱਥ ਦਾ ਮਤਲਬ ਹੁੰਦਾ ਥੱਲੇ, ਹੱਥ ਜਿੰਨਾ ਪਾਣੀ ਰਹਿ ਜਾਣਾ। ਸੋ
ਉਹ ਭਰੋਸਾ ਉਹਨਾਂ ਗੁਰਮੁਖਾਂ ਦੇ ਅੰਦਰ ਹੁੰਦਾ, ਹਰ ਵੇਲੇ ਗੁਰੂ ਨੂੰ ਮੂਹਰੇ ਰੱਖਦੇ ਆ, ਕਦੀ ਮੈਂ 'ਚ ਨਹੀਂ ਆਉਂਦੇ। ਮਨ ਤਨ ਚਰਨ ਖਟਾਨੀ, ਮਨ ਕਰਕੇ ਤਨ ਕਰਕੇ ਉਹਨਾਂ ਨੇ ਵਾਹਿਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ 'ਚ ਵਸਾਇਆ ਹੈ। ਇਹੀ ਖੱਟੀ ਖੱਟੀ ਹੈ। ਕੀ ਖੱਟੀ ਖੱਟੀ ਹੈ? ਸੰਸਾਰ ਦੇ ਵਿੱਚ ਆ ਕੇ ਮਨ ਤਨ ਦੇ ਵਿੱਚ ਵਾਹਿਗੁਰੂ ਦੇ ਚਰਨ ਵਸ ਗਏ ਹਨ। ਹਉਂ ਹੋਰੋ ਤੂੰ ਠਾਕੁਰ ਗੌਰੋ, ਹੇ ਵਾਹਿਗੁਰੂ ਮੈਂ ਹੌਲਾ ਹਾਂ, ਹੇ ਮੇਰੇ ਵਾਹਿਗੁਰੂ ਮੈਂ ਨੀਵਾਂ ਹਾਂ, ਮੈਂ ਬੜਾ ਪਾਪੀ ਹਾਂ, ਮੈਂ ਬੜਾ ਗੁਨਾਹਗਾਰ ਹਾਂ, ਮੇਰੇ ਅੰਦਰ ਸਾਰੇ ਹੀ ਐਬ ਨੇ ਮਹਾਰਾਜ, ਮੈਂ ਬੜਾ ਨਿੱਕਾ ਹਾਂ, ਮੈਂ ਬੜਾ ਛੋਟਾ ਹਾਂ, ਮੈਂ ਬੜਾ ਹੌਲਾ ਹਾਂ। ਤੂੰ ਠਾਕੁਰ ਗੌਰੋ, ਗੌਰਾ ਕਹਿੰਦੇ ਭਾਰੇ ਨੂੰ, ਗੌਰੇ ਦਾ ਮਤਲਬ ਹੁੰਦਾ ਭਾਰਾ, ਮੈਂ ਹੌਲਾ ਹਾਂ ਤੂੰ ਭਾਰਾ ਹੈ, ਤੂੰ ਮੇਰਾ ਠਾਕੁਰ ਭਾਰਾ ਠਾਕੁਰ ਹੈ, ਠਾਕੁਰ ਮੇਰਾ ਭਾਰਾ, ਤੂੰ ਮੇਰਾ ਭਾਰਾ ਠਾਕੁਰ ਹੈ, ਵੱਡਾ ਹੈ, ਤੇਰੇ ਜਿੰਨਾ ਵੱਡਾ ਕੌਣ ਹੈ? ਕੋਈ ਵੀ ਨਹੀਂ। ਮੈਂ ਸੱਚੇ ਪਾਤਸ਼ਾਹ ਇੰਨਾ ਹੌਲਾ ਹਾਂ, ਮੇਰੇ ਵਰਗਾ ਹੌਲਾ ਕੋਈ ਨਹੀਂ। ਇੱਕ ਵਾਰੀ ਦੀਵਾਨ ਲੱਗਾ ਅਤੇ ਇੱਕ ਮਸਤਾਨਾ ਜਿਹਾ ਬੰਦਾ ਕਹਿੰਦਾ ਮੈਨੂੰ ਟਾਈਮ ਦਿਓ, ਕਹਿੰਦਾ ਧੱਕੇ ਨਾਲ ਹੀ ਉਹ ਸਟੇਜ ਸੈਕਟਰੀ ਦੇ ਗਲ ਪਈ, ਜਾਂ ਦਿਓ ਟਾਈਮ ਮੈਨੂੰ, 5 ਮਿੰਟ ਮੈਂ ਵੀ ਬੋਲਣਾ, 5 ਮਿੰਟ ਕਹਿੰਦਾ ਜਦੋਂ ਬੋਲ ਲਿਆ ਭਰਾਵਾ, ਜਦੋਂ ਟਾਈਮ ਦਿੱਤਾ, ਕਹਿਣ ਲੱਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਤੁਸੀਂ ਬੜੇ ਵੱਡੇ ਹੋ, ਬਹੁਤ ਹੀ ਵੱਡੇ ਹੋ, ਬਹੁਤ ਹੀ ਵੱਡੇ ਹੋ, ਅਤੇ ਮੈਂ ਵੀ ਘੱਟ ਕੋਈ ਨਹੀਂ, ਕਹਿੰਦਾ। ਲੋਕ ਬੜੇ ਹੈਰਾਨ, ਵੀ ਮਹਾਰਾਜ ਨੂੰ ਤਾਂ ਵੱਡਾ ਕਹਿ ਰਿਹਾ ਅਤੇ ਆਪ ਕਹਿੰਦਾ ਘੱਟ ਕੋਈ ਨਹੀਂ। ਕਹਿੰਦਾ ਤੁਸੀਂ ਵੀ ਬੜੇ ਵੱਡੇ ਹੋ ਮਹਾਰਾਜ, ਮੈਂ ਵੀ ਬੜਾ ਵੱਡਾ। ਕਹਿੰਦਾ ਮਹਾਰਾਜ ਤੁਸੀਂ ਬਖਸ਼ਣਹਾਰ ਬੜੇ ਵੱਡੇ ਹੋ, ਮੈਂ ਪਾਪੀ ਬੜਾ ਵੱਡਾ, ਤੁਸੀਂ ਬਖਸ਼ਣਹਾਰ ਬੜੇ ਵੱਡੇ ਹੋ, ਮੈਂ ਪਾਪੀ ਬੜਾ ਵੱਡਾ। ਇਹੀ ਖੇਡ ਹੈ ਸਤਸੰਗ ਦੀ, ਹਮ ਪਤਿਤ ਤੁਮ ਪਤਿਤ ਉਧਰੀਆ, ਅਸੀਂ ਹੌਲੇ ਹਾਂ ਕਿਉਂਕਿ ਅਸੀਂ ਪਾਪੀ ਹਾਂ, ਅਤੇ ਮਹਾਰਾਜ ਤੁਸੀਂ ਗੌਰੇ ਹੋ ਕਿਉਂਕਿ ਤੁਸੀਂ ਬਖਸ਼ਣਹਾਰ ਬਖਸ਼ਿੰਦ ਹੋ। ਨਾਨਕ ਸਰਨ ਪਛਾਨੀ, ਅਸੀਂ ਤੁਹਾਡੀ ਸ਼ਰਨ ਪਛਾਣ ਲਈ ਹੈ, ਸਾਨੂੰ ਪਤਾ ਲੱਗਾ ਵੀ ਤੁਹਾਡੀ ਸ਼ਰਨ ਵਿੱਚ ਸਾਡਾ ਭਲਾ, ਹੋਰ ਸਾਡਾ ਕੋਈ ਟਿਕਾਣਾ ਨਹੀਂ, ਕਿਤੇ ਵੀ ਸਾਡੀ ਕੋਈ ਬਾਂਹ ਫੜਨ ਵਾਲਾ, ਕੋਈ ਸਾਡੀ ਪਰਵਿਸ਼ ਕਰਨ ਵਾਲਾ, ਕੋਈ ਸਾਡਾ ਬਾਂਹ ਬੇਲੀ ਹੈ ਨਹੀਂ ਤੁਹਾਡੇ ਤੋਂ ਬਿਨਾਂ, ਇਸ ਕਰਕੇ ਅਸੀਂ ਤੁਹਾਡੀ ਸ਼ਰਨ ਵਿੱਚ ਆਏ। ਮਿਹਰ ਕਰੋ, ਸ਼ਬਦ ਦਾ ਪ੍ਰਕਾਸ਼ ਕਰੋ, ਹਿਰਦੇ ਵਿੱਚ ਕਿਰਪਾ ਕਰੋ, ਵਸੋ ਮੋਰੇ ਹਿਰਦੇ ਵਸੋ ਗੋਪਾਲ, ਤੁਮ ਤੋ ਰਾਖਣ ਹਾਰ ਦਇਆਲ, ਭੁੱਲਾਂ ਚੁੱਕਾਂ ਦੀ ਕੀਮਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।